ਉਹ ਬੁੱਝਿਆ ਗੁਰਬਾਣੀ ਤੋਂ ਖਿਲਾਫ ਹੈ, ਉਹਨੂੰ ਗੁਰੂ ਦਾ ਭਰੋਸਾ ਹੀ ਨਹੀਂ, ਗੁਰਬਾਣੀ ਦਾ ਭਰੋਸਾ ਹੀ ਨਹੀਂ ਉਹਨੂੰ। ਜੇ ਗੁਰਬਾਣੀ ਕਹਿੰਦੀ ਪਹੁੰਚ ਸਕਦਾ ਤਾਂ ਉਹ ਕਿਵੇਂ ਕਹਿੰਦਾ ਨਹੀਂ ਪਹੁੰਚ ਸਕਦਾ, ਉਹ ਗੁਰਬਾਣੀ ਦਾ ਵਿਰੋਧੀ ਹੈ ਫਿਰ, ਇਹ ਗੁਰਬਾਣੀ ਦਾ ਜਾਣ ਬੁੱਝ ਕੇ ਵਿਰੋਧੀ ਹੈ ਵੀ ਕੋਈ ਇੱਧਰ ਨੂੰ ਜਾਵੇ ਹੀ ਨਾ, ਵੀ ਇਹ ਨਦੀ ਇਹ ਦਰਿਆ ਦਾ ਕੋਈ ਪਾਰ ਕਰੇ ਨਹੀਂ ਸਕਦਾ। ਉਹ ਤਾਂ ਪਹਿਲਾਂ ਹਿੰਦੂ ਫਿਰ ਕਹਿੰਦੇ ਸੀ ਵੀ ਕਲਪਨਾ ਜਿੱਤੀ ਨਹੀਂ ਜਾ ਸਕਦੀ, ਪਰ ਅਗਲੇ ਨੇ ਜਿੱਤ ਲਈ। ਕਬੀਰ ਕਹਿੰਦਾ ਹੈ ਤਾਂ ਸਹੀ ਲਖੇ, ਜੇ ਕੋਈ ਦੇਖਣਾ ਚਾਹੁੰਦਾ ਹੋਵੇ, ਜੇ ਕੋਈ ਸਮਝਣਾ ਚਾਹੁੰਦਾ ਹੋਵੇ ਤਾਂ ਉਹਦੇ ਵਾਸਤੇ ਹੈ, ਜੇ ਸਮਝਣਾ ਨਹੀਂ ਚਾਹੁੰਦਾ ਉਹ ਹੋਇਆ ਨਾ ਹੋਇਆ ਉਹਦੇ ਵਾਸਤੇ ਕੀ ਫਰਕ, ਹੋਵੇ ਚਾਹੇ ਨਾ ਹੋਵੇ, ਜਿਹਨੇ ਉਹ ਰਾਹ ਜਾਣਾ ਹੀ ਨਹੀਂ ਉਹਨੇ ਕੀ ਲੈਣਾ। ਬਸ ਲਖੇ ਜਾਂ ਕੋਈ ਸ਼ਰਤ ਹੈ, ਜਿਹੜੇ ਅੱਜ ਸਿੱਖ ਕਹਿੰਦੇ ਨੇ ਵੀ ਉਸ ਅਵਸਥਾ ਨੂੰ ਨਾਨਕ ਵਾਲੀ ਨੂੰ ਪਹੁੰਚ ਨਹੀਂ ਸਕਦਾ, ਨੌ ਨਾਨਕ ਦਾ ਪਿੱਛੋਂ ਪਿੱਛੋਂ ਪਹੁੰਚੇ ਨੇ ਨਾਨਕ ਤੇ, ਉਹ ਨੌਏ ਨਾਨਕ ਨੇ ਜਿਹੜੇ ਪਿੱਛੇ ਪਹੁੰਚੇ ਨੇ, ਅਸੀਂ ਤਾਂ ਦੇਵੀ ਦੇ ਨਹੀਂ ਜਾਂਦੇ, ਉਹ ਤਾਂ ਦੇਵੀ ਦੇ ਜਾਣ ਵਾਲੇ ਵੀ ਸੀ ਵਿੱਚ, ਗੰਗਾ ਜਾਣ ਵਾਲੇ ਵੀ ਸੀ ਵਿੱਚ, ਅਸੀਂ ਤਾਂ ਜਾਂਦੇ ਨਹੀਂ, ਅਸੀਂ ਕਿਉਂ ਨਹੀਂ ਬਣ ਸਕਦੇ, ਪਿਛਾਂ ਖਿੱਚੂ ਮਾਤਾ ਉਹਨਾਂ ਦੀ, ਬਿਲਕੁਲ ਬਦ ਦਿਮਾਗ ਨੇ ਉਹ, ਡੱਲ ਦਿਮਾਗ ਨੇ ਉਹ, ਅਸਲ ਚ ਬਹੁਤੇ ਮਾਇਆਧਾਰੀ ਨੇ, ਦੇਖਣ ਨੂੰ ਸਿੱਖ ਨੇ ਉੱਤੋਂ ਉੱਤੋਂ, ਬਾਹਰੋਂ ਬਾਹਰੋਂ ਸਿੱਖ ਨੇ ਉਹ, ਅੰਦਰ ਸਿੱਖੀ ਦੀ ਅਣਸੇ ਨਹੀਂ ਉਹਨਾਂ ਦੇ ਬਿਲਕੁਲ ਵੀ, ਜਿਹੜੇ ਕਹਿੰਦੇ ਨੇ ਹਿਮਾਲਿਆ ਦੀ ਚੋਟੀ ਤੇ ਕਿਸੇ ਵਕਤ ਸੋਚਦੇ ਸੀ ਕੋਈ ਚੜ ਨਹੀਂ ਸਕਦਾ, ਜਦ ਤੋਂ ਤਾਨ ਸਿੰਘ ਚੜ ਗਿਆ ਜਾਣਾ ਖਾਣਾ ਜਾ ਚੜਦਾ, ਜਾ ਚੜਦਾ ਨਾ ਹੁਣ ਕਿਵੇਂ ਜਾ ਚੜਦੇ ਨੇ, ਏਦਾਂ ਹੀ ਹੁੰਦਾ। ਕਬੀਰ ਜਾ ਚੜਿਆ ਕਿੰਨੇ ਭਗਤ ਜਾ ਚੜੇ, ਗੁਰੂ ਨਾਨਕ ਜਾ ਚੜਿਆ ਕਿੰਨੇ ਸੱਤਾ ਬਲ ਬਣ ਜਾ ਚੜੇ ਉਸੇ ਚੋਟੀ ਤੇ, ਸੁੰਦਰ ਜਾ ਚੜਿਆ, ਭੱਟ ਜਾ ਚੜੇ, ਬਾਕੀ ਚੜਨ ਵਾਲਾ ਰਾਹ ਦਿਖਾਉਂਦਾ ਹੁੰਦਾ, ਫਿਰ ਸਾਰੇ ਬਹੁਤ ਜਾ ਚੜਦੇ ਨੇ, ਰਾਹ ਇੱਕ ਦਿਖਾਉਂਦਾ ਫਿਰ ਲੱਖਾਂ ਕਰੋੜਾਂ ਤਿਸਕੀ ਬਰਕਤ ਖਾਣੇ,
ਅਸੰਖ ਕਰੋੜੇ
ਅਸੰਖ ਕਰੋੜੇ ਅਸੰਖ ਕਰੋੜਾਂ ਜਾ ਚੜਦੇ ਨੇ ਉੱਥੇ ਤਾਂ, ਇੱਕ ਦੀ ਬਰਕਤ ਨੂੰ ਇੱਕ ਰਾਹ ਦੱਸ ਦਿੰਦਾ ਫਿਰ ਚੜ ਪੈਂਦੇ ਨੇ ਸਾਰੇ ਹੀ ਚਲੇ ਜਾਂਦੇ ਨੇ। ਤੇ ਗੁਰਬਾਣੀ ਚ ਗੱਲਾਂ ਝੂਠੀਆਂ ਨੇ ਫਿਰ ਲਿਖੀਆਂ ਹੋਈਆਂ, ਅਸਲ ਚ ਜਿਹੜੇ ਆਦਮੀ ਨੇ ਹਿੰਦੂਆਂ ਚ ਆਏ ਨਾ ਕੱਟੜ ਹਿੰਦੂ, ਉਹਨਾਂ ਦੀਆਂ ਗੱਲਾਂ ਕਹੀਆਂ ਹੋਈਆਂ ਨੇ ਇਹ, ਹੁਣ ਵੀ ਜਿਹੜੇ ਨੇ ਹਿੰਦੂ ਨੇ ਉਹ ਕਿਆ, ਉਹਨਾਂ ਨੇ ਗੁਰਬਾਣੀ ਮੰਨਣੀ ਉਹ ਨੀ, ਮੰਨਣ ਦੇਣੀ ਉਹ ਨੀ, ਉਹ ਹੋ ਸਕਦੇ ਨੇ ਇਹ, ਆਪਾਂ ਨੇ ਉਹਨਾਂ ਦੇ ਕੀ ਲੈਣੇ, ਆਪਾਂ ਗੁਰੂ ਦੀ ਗੱਲ ਮੰਨਣੀ ਹੈ, ਇਸ ਕੀ ਬਰਕਤ ਖਾਏ ਅਸੰਖ ਕਰੋੜੇ, ਅਸੰਖਾ ਕਰੋੜਾਂ ਕਿੰਨੇ ਅੱਜ ਤਾਈਂ ਭਗਤ ਹੋ ਚੁੱਕੇ ਨੇ ਇਹਦੀ ਗਿਣਤੀ ਨਹੀਂ ਦੱਸ ਰਹੀ ਬਾਣੀ, ਗੁਰਬਾਣੀ ਨਹੀਂ ਦੱਸ ਰਹੀ ਗਿਣਤੀ, ਇਸ ਮਾਰਗ ਤੇ ਚੱਲ ਕੇ ਸੰਸਾਰ ਚੋਂ ਕਿੰਨੇ ਮੁਕਤ ਹੋ ਚੁੱਕੇ ਨੇ ਇਹਦੀ ਗਿਣਤੀ ਉਹ ਨਹੀਂ ਦੱਸ ਰਹੀ। ਹਿੰਦੂ ਮਤ 33 ਕਰੋੜ ਕਹਿੰਦਾ, ਹਿੰਦੂ ਮਤ 33 ਕਰੋੜ ਪਹੁੰਚੇ, ਜਿਹੜੇ 33 ਕਰੋੜ ਦੇਵਤਾ ਕਹਿੰਦੇ ਨੇ ਨਾ ਇਹ ਪਹੁੰਚੇ ਹੋਏ ਦੀ ਗੱਲ ਕਰਦੇ ਨੇ, ਪਰ ਗੁਰਬਾਣੀ ਨਹੀਂ ਦੱਸਦੀ, ਉਹ ਕਹਿੰਦੇ ਕੋਈ ਕਹਿ ਨਹੀਂ ਸਕਦੇ ਕਿੰਨੇ ਪਹੁੰਚ ਗਏ, ਇਹ ਨਹੀਂ ਦੱਸ ਸਕਦਾ ਕੋਈ ਇਹਦੀ ਗਿਣਤੀ, ਨਾ ਦੱਸਣ ਦੀ ਲੋੜ ਹੈ, ਸੱਚਖੰਡ ਦੀ ਆਬਾਦੀ ਕਿੰਨੀ ਹੈ ਕੋਈ ਨਹੀਂ ਦੱਸ ਸਕਦਾ, ਇੱਥੇ ਦੀ ਆਬਾਦੀ ਨਹੀਂ ਦੱਸ ਸਕਦਾ ਕੋਈ ਕਿੰਨੀ ਹੈ, ਕਿੰਨੀਆਂ ਆਤਮਾਵਾਂ ਨੇ ਇੱਥੇ ਕੋਈ ਦੱਸ ਦੂਗਾ, ਕੋਈ ਨਹੀਂ ਦੱਸ ਸਕਦਾ ਆਤਮਾਵਾਂ ਕਿੰਨੀਆਂ ਨੇ ਇੱਥੇ, ਪਸ਼ੂ ਪੰਛੀ ਬਿਰਖਾ ਸਾਹਿਬਾਂ ਦੇ ਵਿੱਚ ਇਸ ਸ੍ਰਿਸ਼ਟੀ ਤੇ ਹੀ ਦੱਸ ਦੇਵੇ ਕੋਈ, ਕੋਈ ਨਹੀਂ ਦੱਸ ਸਕਦਾ। ਇਹ ਕਿਆ ਫੇਰ ਨੇ ਬਾਕੀ, ਹਾਂਜੀ
ਬਿਸਮਾਦ ਨਾਦ ਬਿਸਮਾਦ ਵੇਦ,
ਜਿਹੜਾ ਉਹਦਾ ਨਾਦ ਹੈ ਪਹਿਲਾਂ ਤਾਂ ਉਹੀ ਬਿਸਮਾਦ ਹੈ, ਫਿਰ ਜਿਹੜਾ ਉਹ ਗਿਆਨ ਦੇ ਜਾਂਦਾ, ਦੇਖੋ ਬੋਲਦਾ ਨੀ, ਹਰ ਸਪਰਸ਼ ਕਰ ਜਾਂਦਾ, ਬਹੁਤ ਕੁਝ ਦੱਸ ਜਾਂਦਾ, ਮੱਛਰ ਆ ਕੇ ਬਹਿ ਗਿਆ, ਮੱਖੀ ਆ ਕੇ ਬਹਿ ਗਈ ਆਦਮੀ ਦੀ ਜਾਗਦੇ ਦੇ ਉੱਤੇ, ਬਹੁਤ ਕੁਝ ਦੱਸ ਗਈ, ਪਤਾ ਲੱਗਿਆ ਮੇਰੇ ਦੇ ਮੱਖੀ ਬਹਿ ਗਈ, ਪਰੇਸ਼ਾਨ ਕਰਤਾ ਉਹਨੇ, ਪਰ ਉਹ ਨਾਦ ਪਰੇਸ਼ਾਨ ਕਿਉਂਕਿ ਉਹ ਸਰੀਰ ਨਾਲ ਟੱਚ ਕੀਤਾ ਨਾ, ਮਾਇਆ ਨਾਲ ਟੱਚ ਕੀਤੀ ਹੈ, ਮਾਇਆ ਨਾਲ ਮਾਇਆ ਟੱਚ ਕੀਤੀ ਹੈ ਤਾਂ ਪਰੇਸ਼ਾਨ ਹੁੰਦਾ, ਚੇਤਨ ਨਾਲ ਚੇਤਨ ਟੱਚ ਕੀਤਾ ਤਾਂ ਪਰੇਸ਼ਾਨ ਨਹੀਂ ਹੁੰਦਾ, ਜਾਂ ਚੇਤਨ ਦਾ ਚੇਤਨ ਨਾਲ ਸਪਰਸ਼ ਹੁੰਦਾ ਪਰੇਸ਼ਾਨੀ ਦੂਰ ਹੁੰਦੀ ਹੈ। ਜੇ ਚੇਤਨ ਮਨ ਦਾ ਸਪਰਸ਼ ਹੁੰਦਾ ਪਰੇਸ਼ਾਨੀ ਦੂਰ ਹੁੰਦੀ ਹੈ। ਚੇਤਨ ਨਾਲ ਚੇਤਨ ਦਾ ਟਕਰਾਅ ਹੋ ਸਕਦਾ, ਟਕਰਾਅ ਹੋਣਾ ਹੋਰ ਗੱਲ ਹੈ, ਟਕਰਾਅ ਹੁੰਦਾ ਵੱਜ ਕੇ ਦੂਰ ਹੋ ਜਾਣ, ਇੱਕ ਦੂਜੇ ਚ ਵੱਜ ਕੇ ਦੂਰ ਹੋ ਜਾਣ, ਦੁਸ਼ਮਣੀ ਟਕਰਾਏ, ਦੁਸ਼ਮਣੀ ਕਰਦੇ ਟਕਰਾਏ, ਆਤਮਾ ਦਾ ਟਕਰਾਏ ਉੱਥੇ, ਉਹ ਵੱਜ ਕੇ ਇੱਕ ਦੂਜੇ ਚ ਦੂਰ ਹੋ ਗਏ। ਦੂਰ ਹੋਣ ਵਾਸਤੇ ਟਕਰਾਅ ਹੁੰਦਾ, ਇੱਕ ਦੂਜੇ ਵਾਲ ਮਾਰੀ ਦੀਵਾਰ ਨਾਲ ਪਿੱਛੇ ਦੂਰ ਚਲੀ ਗਈ, ਜਿੱਥੋਂ ਖੜ ਕੇ ਮਾਰੀ ਦੀ ਉਦੋਂ ਵੀ ਦੂਰ ਗਈ। ਚੇਤਨ ਨਾਲ ਚੇਤਨ ਦਾ ਟਕਰਾਅ ਹੋ ਜਾਂਦਾ, ਦੂਰ ਹੋ ਜਾਂਦੀ ਹੈ ਚੇਤਨ, ਚੇਤਨ ਨਾਲ ਚੇਤਨ ਦਾ ਮਿਲਾਪ ਹੁੰਦਾ, ਨਾਲ ਹੀ ਜੁੜ ਜਾਂਦੀ ਹੈ ਚੇਤਨ, ਨੇੜੇ ਹੋ ਜਾਂਦੀ ਹੈ ਚੇਤਨ। ਚੇਤਨ ਦੇ ਚੇਤਨ ਨੇੜੇ ਹੋਵੇ ਤਾਂ ਸੁੱਖ ਪੈਦਾ ਹੁੰਦਾ, ਪ੍ਰੇਮ ਸਾਨੂੰ ਨੇੜੇ ਕਰਦਾ, ਕਰਦਾ ਨਾ ਸਭ ਨਾਲ ਪ੍ਰੇਮ ਕਰਨਾ, ਚੇਤਨਾ ਦੇ ਨੇੜੇ ਚਲਾ ਜਾਣਾ ਹੈ, ਸਾਰੀ ਚੇਤਨਾ ਦੇ ਨੇੜੇ ਚੋਂ ਸੁੱਖ ਮਿਲਦਾ, ਦੂਰ ਜਾਣ ਚ ਦੁੱਖ ਮਿਲਦਾ। ਨਫ਼ਰਤ ਦੂਰ ਕਰਦੀ ਹੈ, ਪ੍ਰੇਮ ਨੇੜੇ ਕਰਦਾ, ਨਫ਼ਰਤ ਟਕਰਾਅ ਹੁੰਦਾ ਵਿੱਚ, ਜਿੱਥੇ ਨਫ਼ਰਤ ਹੈ ਉੱਥੇ ਟਕਰਾਅ ਹੈ, ਦੂਰ ਦੂਰ ਕਰਦੀ ਹੈ ਇੱਕ ਦੂਜੇ ਤੋਂ, ਪ੍ਰੇਮ ਨੇੜੇ ਕਰਦਾ। ਜਿਹਨੇ ਪ੍ਰੇਮ ਕੀਓ ਤੈਨੂੰ ਹੀ ਪ੍ਰਭ, ਤਾਂ ਲੇ ਸਾਰਿਆਂ ਵਿੱਚ ਪ੍ਰਭ ਹੱਸਦਾ ਜਿਹੜਾ ਪ੍ਰੇਮ ਕਰਦਾ। ਮਨ ਚਾਹੇ ਚੰਗਾ ਨਹੀਂ ਸਮਝਦਾ ਪ੍ਰੇਮ ਕਰਨ ਵਾਲੇ ਨੂੰ, ਭਗਤ ਪ੍ਰੇਮ ਕਰਦੇ ਸੀ ਸਾਰਿਆਂ ਨਾਲ, ਹਿੰਦੂ ਨਹੀਂ ਸੀ ਚੰਗਾ ਸਮਝਦੇ, ਕਿਉਂ ਉਹਨਾਂ ਦੇ ਝੂਠ ਦਾ ਖੰਡਨ ਕਰਦੇ ਸੀ। ਇਹ ਤਾਂ ਨਹੀਂ ਸੀ ਉਹਨਾਂ ਨੇ, ਇਹ ਤਾਂ ਨਹੀਂ ਸਮਝਿਆ ਵੀ ਸਾਡੇ ਝੂਠ ਦਾ ਖੰਡਨ ਕਰਨ ਇਸ ਕਰਕੇ ਨਹੀਂ ਕਰਦੇ, ਸਾਡੀ ਨਿੰਦਿਆ ਕਰਨ ਵਾਸਤੇ ਆ, ਸਾਡੀ ਬੇਇੱਜ਼ਤੀ ਕਰਨ ਵਾਸਤੇ ਸਾਨੂੰ ਦੱਸਦੇ ਨੇ ਵੀ ਤੁਸੀਂ ਜਨਮ ਨਾ ਆਪਣਾ ਗੁਆਓ, ਸਿੱਧੇ ਰਾਹ ਪੈ ਜਾਓ, ਨੁਕਸਾਨ ਨਾ ਕਰੋ। ਦੇਖੋ ਆਦਮੀ ਦੀ ਸੋਚ ਹੈ, ਬੱਚੇ ਨੂੰ ਘੂਰਦਾ ਹੈ ਟੀਚਰ, ਬੱਚਾ ਉਹਦਾ ਬੁਰਾ ਮਨਾਉਂਦਾ ਹੈ, ਉਹਦੀ ਸੋਚ ਹੈ। ਜੇ ਬੁਰਾ ਨਾ ਮਨਾ ਕੇ ਦੂਜੇ ਪਾਸੇ ਸੋਚੇ ਵੀ ਮੇਰੇ ਫਾਇਦੇ ਖਾਤਰ ਕਰਦਾ ਘੂਰਦਾ, ਉਹ ਪ੍ਰੇਮ ਪੈਦਾ ਕਰੂਗੀ ਟੀਚਰ ਵਾਸਤੇ ਉਹਦੇ ਪਾਸ, ਬੈਨੀਫਿਟ ਬੱਚੇ ਦਾ ਹੀ ਹੈ। ਦੇਖੋ ਦੋਹਾਂ ਗੱਲਾਂ ਵਿੱਚ, ਚਾਹੇ ਉਹ ਨਫ਼ਰਤ ਕਰੇ ਚਾਹੇ ਉਹ ਪ੍ਰੇਮ ਕਰੇ ਉਸ ਗੱਲ ਨੂੰ ਟੀਚਰ ਨੂੰ, ਪਰ ਜੇ ਉਹ ਨਫ਼ਰਤ ਕਰੂਗਾ ਉਹਦੀ ਬੁੱਧ ਭ੍ਰਸ਼ਟ ਹੋ ਜਾਊਗੀ ਬੱਚੇ ਦੀ, ਟੀਚਰ ਦੀ ਗੱਲ ਉਹਨੇ ਮੰਨਣੀ ਨਹੀਂ, ਨੁਕਸਾਨ ਆਪਣਾ ਕਰ ਲੈਣਾ। ਟੀਚਰ ਦਾ ਤਾਂ ਕੋਈ ਨੁਕਸਾਨ ਨਹੀਂ ਹੋਣਾ, ਭਗਤਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਲੋਕਾਂ ਨੇ ਨਫ਼ਰਤ ਕੀਤਾ ਭਗਤਾਂ ਨਾਲ, ਭਗਤਾਂ ਦਾ ਕੀ ਵਿਗੜ ਗਿਆ। ਅੱਜ ਦੁਨੀਆਂ ਪ੍ਰੇਮ ਕਰਦੀ ਹੈ, ਪ੍ਰੇਮ ਹੈ ਕਰਦੀ ਹੈ ਦੁਨੀਆਂ, ਗੱਲ ਦੁਨੀਆਂ ਅੱਜ ਵੀ ਨਹੀਂ ਮੰਨਦੀ, ਐਵੇਂ ਉੱਤੋਂ ਉੱਤੋਂ ਕਰਦੀ ਹੈ, ਪ੍ਰੇਮ ਨਹੀਂ ਕਰਦੀ, ਪ੍ਰੇਮ ਨਹੀਂ ਕਰਦੀ ਦੁਨੀਆਂ, ਝੂਠਾ ਪ੍ਰੇਮ ਕਰਦੀ ਹੈ। ਅੱਜ ਅਸੀਂ ਗੁਰੂਆਂ ਨਾਲ ਝੂਠਾ ਪ੍ਰੇਮ ਕਰਦੇ ਹਾਂ, ਸਵਾਰਥੀ ਪ੍ਰੇਮ ਕਰਦੇ ਹਾਂ, ਸਵਾਰਥ ਦਾ ਝੂਠਾ ਪ੍ਰੇਮ ਹੁੰਦਾ, ਸਵਾਰਥ ਦਾ ਮੋਹ ਦਾ ਹੀ ਰੂਪ ਹੈ ਦੂਆ, ਸਵਾਰਥ ਦਾ ਪ੍ਰੇਮ ਹੈ ਸਾਡਾ। ਜੇ ਅਸਲੀ ਪ੍ਰੇਮ ਹੋਵੇ ਤਾਂ ਗੁਰਬਾਣੀ ਨੂੰ ਮੰਨੀਏ, ਗੁਰਬਾਣੀ ਮੰਨਦੇ ਨਹੀਂ, ਗੁਰੂਆਂ ਖਾਤਰ ਮਰਨ ਮਾਰਨ ਨੂੰ ਤਿਆਰ ਆ, ਕੀ ਗੱਲ ਹੈ ਫਿਰ, ਕਿਉਂ ਹੈ ਗੁਰਬਾਣੀ ਦਾ ਅਸੀਂ ਮੰਨਦੇ ਹੀ ਨਹੀਂ। ਕਹਿ ਦਿੰਦੇ ਵੀ ਔਖੀ ਹੈ ਮੰਨਣੀ ਹੈ, ਗੁਰੂਆਂ ਨਾਲ ਰਿਸ਼ਤਾ ਕਿਹੜੀ ਗੱਲ ਦਾ, ਸਾਡਾ ਕਿਹੜੀ ਗੱਲ ਦਾ ਰਿਸ਼ਤਾ, ਭਗਤਾਂ ਨਾਲ ਕਿਹੜੀ ਗੱਲ ਦਾ ਰਿਸ਼ਤਾ, ਕੁਛ ਨਹੀਂ, ਦਿਖਾਵਾ ਸਭ, ਸਭ ਫਰੌਡ ਹੈ ਵੀ ਜੇ ਸਾਡੇ ਨੇ ਤੁਹਾਡੇ ਨੇ, ਤੁਸੀਂ ਗੱਲ ਮੰਨੋ ਉਹਨਾਂ ਦੀ, ਦੂਜੇ ਜੇ ਤੁਸੀਂ ਨਹੀਂ ਮੰਨੋਗੇ ਦੂਜਾ ਕੌਣ ਮੰਨੂ, ਉਹ ਦੂਜਾ ਕੌਣ ਮੰਨੂ, ਜੇ ਤੁਹਾਡੇ ਨੇ ਤਾਂ ਜ਼ਿੰਮੇਵਾਰੀ ਵੀ ਤੁਹਾਡੀ ਹੈ ਗੱਲ ਮੰਨਣ ਦੀ, ਪਹਿਲਾਂ ਉਸ ਗੱਲ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸਿੱਖਾਂ ਦੀ ਹੈ, ਸਿੱਖ ਮੰਨਣ ਨੂੰ ਤਿਆਰ ਨਹੀਂ, ਸਿੱਖ ਵਿਰੋਧ ਕਰਦੇ ਨੇ ਸਗੋਂ, ਕੀ ਇਹ ਸਿੱਖ ਗੁਰੂ ਵਾਲੇ ਨੇ, ਕੀ ਅਸੀਂ ਸਿੱਖ ਗੁਰੂ ਵਾਲੇ ਆ, ਆਪਾਂ ਵਿੱਚੇ ਹੀ ਹਾਂ, ਜਿਹੜੇ ਗੁਰਬਾਣੀ ਨੂੰ ਨਹੀਂ ਮੰਨਦੇ ਉਹ ਗੁਰੂ ਵਾਲੇ ਨਹੀਂ ਹੈਗੇ। ਹੁਣ ਆਪਾਂ ਅੱਡ ਕੱਢ ਲੈਂਦੇ, ਜਿਹੜੇ ਮੰਨਦੇ ਨੇ ਚਾਹੇ ਥੋੜੀ ਉਹ ਮੰਨਦੇ ਨੇ ਗੁਰੂ ਵਾਲੇ, ਮੰਨਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਗੁਰੂ ਵਾਲੇ ਹੀ ਨੇ, ਮੰਨਣਾ ਚਾਹੁੰਦੇ ਨੇ ਉਹ ਵੀ ਗੁਰੂ ਵਾਲੇ ਹੀ ਨੇ। ਥੋੜੇ ਸਹੀ ਹੈ ਤਾਂ ਸਹੀ ਚਾਹੁੰਦੇ, ਜਿਹੜੇ ਕਹਿੰਦੇ ਨੇ ਗੁਰੂ ਦੀ ਗੱਲ ਉੱਤੇ ਆਉਣੇ ਨਹੀਂ ਦੇਣੀ, ਉਹ ਕੌਣ ਨੇ? ਉਹ ਵਿਰੋਧੀ ਨੇ, ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ। ਉਹ ਰਾਮ ਰਈਏ ਉਹ ਧੀਰਮਲੀਏ ਨੇ, ਧੀਰਮਲ ਨੇ ਕੀ ਕੀਤਾ ਸੀ? ਗੋਲਕ ਤੇ ਕਬਜ਼ਾ ਕੀਤਾ ਸੀ, ਅੰਮ੍ਰਿਤਸਰ ਤੇ ਕਬਜ਼ਾ ਕਰ ਲਿਆ, ਗੁਰਮਤ ਦਾ ਨਹੀਂ ਸੀ ਉਹਨੂੰ ਮਤਲਬ ਕੋਈ। ਧੀਰਮਲ ਦਾ ਕਬਜ਼ਾ ਅਜੇ ਉੱਥੇ ਗਿਆ ਨਹੀਂ ਹੈ, ਅੰਮ੍ਰਿਤਸਰ ਤੋਂ ਅਜੇ ਉੱਥੇ ਨਹੀਂ ਗਿਆ। ਅੰਮ੍ਰਿਤਸਰ ਤੋਂ ਤਾਂ ਗੁਰਮਤ ਦਾ ਪ੍ਰਚਾਰ ਹੋਇਆ ਹੀ ਨਹੀਂ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ, ਲੰਬੇ ਸਮੇਂ ਤੱਕ ਨਹੀਂ ਹੋਇਆ। ਧੀਰਮਲ ਦਾ ਪ੍ਰਚਾਰ ਹੋਇਆ, ਅੰਮ੍ਰਿਤਸਰ ਤੋਂ ਹੀ ਵਿਰੋਧੀ ਪ੍ਰਚਾਰ ਹੋਇਆ ਜਦ ਹੋਇਆ, ਜਿੰਨਾ ਹੋਇਆ। ਨਵੇਂ ਪਾਤਸ਼ਾਹ ਆਏ ਅੰਮ੍ਰਿਤਸਰ ਵੰਡ ਨਹੀਂ ਦਿੱਤੇ, ਕਿਉਂ ਕਿਉਂ ਨਹੀਂ ਵੰਡ ਦਿੱਤੇ? ਨਹੀਂ ਸੀ ਚਾਹੁੰਦੇ ਅਗਲੇ ਵੀ ਗੁਰਮਤ ਦਾ ਪ੍ਰਚਾਰ ਹੋਵੇ, ਇਹ ਸੱਚ ਹੈ। ਅੱਜ ਵੀ ਗੁਰਮਤ ਦਾ ਪ੍ਰਚਾਰ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਅੰਮ੍ਰਿਤਸਰ ਵਾਲਿਆਂ ਨੂੰ ਬਿਲਕੁਲ ਵੀ। ਧੀਰਮਲ ਵਾਲੇ ਪ੍ਰਚਾਰ ਅੱਜ ਹੋ ਰਿਹਾ, ਉਹੀ ਗੋਲਕ, ਉਹੀ ਵਿਰੋਧ, ਉਹੀ ਗੁਰਬਾਣੀ ਦੇ ਸੱਚ ਦਾ ਵਿਰੋਧ। ਜੇ ਉਹ ਇਹ ਮੰਨਣ, ਇਹ ਕਹਿਣ ਵੀ ਇਹ ਗੱਲ ਗਲਤ ਹੈ, ਉਹ ਡਿਸਕਸ ਕਰ ਲੈਣ, ਸਾਬਤ ਕਰ ਦਿੰਦੇ ਹਾਂ, ਆਪਣੇ ਕੋਲ ਤਾਂ ਪ੍ਰੂਫ ਹੈ, ਸਾਬਤ ਕਰਦੇ ਹਾਂ ਅਸੀਂ ਕਦੋਂ ਉਹਨਾਂ ਨੇ ਵਿਰੋਧ ਕੀਤਾ, ਕਿਵੇਂ ਕੀਤਾ, ਸਾਰੀ ਗੱਲ ਸਾਬਤ ਹੈ। ਚਲੋ ਜੇ ਪਿਛਲੀ ਗੱਲ ਗਲਤ ਹੈ ਹੁਣ ਕਰ ਲੈਣ, ਛੱਡੋ ਵੀ ਕੀ ਆਪਾਂ ਬਹਿਸ ਕਰਕੇ ਕੀ ਲੈਣਾ, ਹੁਣ ਕਰ ਲੈਣ ਫਿਰ। ਇਹ ਦੱਸਣਾ ਗੱਲ ਗਲਤ ਹੈ, ਜੇ ਨਹੀਂ ਗਲਤ ਫਿਰ ਪ੍ਰਚਾਰ ਕਿਉਂ ਨਹੀਂ ਕਰਦੇ? ਚਲੋ ਪਿਛਲੀ ਗੱਲ ਵੀ ਛੱਡੋ, ਹੋ ਸਕਦਾ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ, ਬਹੁਤਿਆਂ ਨੂੰ ਨਾ ਪਤਾ ਲੱਗਿਆ ਹੋਵੇ, ਦੋ ਚਾਰ ਆਦਮੀਆਂ ਨੂੰ ਪਤਾ ਹੋਵੇ, ਉਹਨਾਂ ਨੇ ਗੜਬੜ ਕਰਤੀ ਹੋਵੇ, ਇਸ ਬਹਿਸ ਚੋਂ ਵੀ ਕੀ ਲੈਣ? ਜੇ ਅੱਗੇ ਹੋ ਗਿਆ ਚਲੋ ਉਹ ਵੀ ਮਿੱਟੀ ਪਾ ਦਿੰਦੇ ਉਹਦੇ ਤੇ, ਹੁਣ ਕਰੋ। ਪਰ ਇਸ ਪਾਸੇ ਨਹੀਂ ਆਉਣਾ ਇਹਨਾਂ ਨੇ, ਇਹ ਗੱਲ ਅਲੱਗ ਹੈ ਵੀ ਆਉਣਾ ਪੈ ਜਾਵੇ, ਔਰ ਪਊਗਾ ਵੀ ਪਊਗਾ, ਪਾਣੀ ਇੰਨਾ ਆ ਰਿਹਾ ਪਿੱਛੋਂ, ਉੱਤੇ ਦੀ ਲੰਘ ਜਾਣਾ ਇਹਨਾਂ ਦੇ, ਅਵਾਲੀਆ ਵੀ ਡੁੱਬ ਜਾਣਾ ਵਿੱਚ, ਇਹਨਾਂ ਦੇ ਨਹੀਂ ਕੁਛ ਵੀ ਚੱਲਣੇ। ਜਿਵੇਂ ਭਗਤਾਂ ਦੇ ਟਾਈਮ ਤੇ ਪਾਣੀ ਆ ਗਿਆ ਸੀ ਨਾ, ਕਾਸ਼ੀ ਕਾਸ਼ੀ ਦੇ ਉੱਤੇ ਦੀ ਲੰਘ ਗਿਆ ਸੀ ਪਾਣੀ, ਵਿਪਰ ਪ੍ਰਧਾਨਾਂ ਨੇ ਡਣੌਤ ਕਰਤੀ ਸੀ, ਡਣੌਤ ਹੁਣ ਵੀ ਕਰਨਗੇ ਇਹਨਾਂ ਦੇ ਵਿਦਵਾਨ ਸਾਰੇ। ਵਰਡ ਦੇ ਵਿੱਚ ਲੋੜ ਹੈ, ਸਿੱਖਾਂ ਚ ਵੀ ਬਹੁਤ ਸੂਝਵਾਨ ਆਦਮੀ ਨੇ ਜਿਹਨਾਂ ਨੂੰ ਲੋੜ ਹੈ ਇਸ ਗੱਲ ਦੀ, ਇਹਨਾਂ ਦੇ ਵੱਸ ਦੀ ਗੱਲ ਨਹੀਂ ਰਹਿਣੀ। ਮੀਡੀਆ ਹੁਣ ਤਾਂ ਬਹੁਤ ਉੱਚੀ ਗੱਲ ਚਲੀ ਗਈ, ਹੁਣ ਤਾਂ ਗੱਲੇ ਬਹੁਤ ਇਹਨਾਂ ਦੇ ਵੱਸ ਦੇ ਬਾਹਰ ਹੈ, ਹੁਣ ਤਾਂ ਮਿੰਟਾਂ ਸਕਿੰਟਾਂ ਸਾਰੀ ਵਰਡ ਚ ਫੈਲ ਜਾਂਦੀ ਗੱਲ, ਇਹੋ ਇਹਨੂੰ ਖੁਚਾਉਂਦੀ ਹੈ ਗੱਲ। ਅੱਤਵਾਦ ਵੀ ਇਸੇ ਧਰਮ ਦੀ ਦੇਣ ਹੈ, ਜਿਹੜੇ ਧਰਮ ਖੋਟੇ ਧਰਮ ਨੇ, ਧਰਮ ਖੋਟੇ ਨੇ, ਧਾਰਮਿਕ ਬੰਦੇ ਖੋਟੇ ਨੇ। ਤੁਸੀਂ ਐਂ ਕਹੋ ਵੀ ਧਰਮ ਨਹੀਂ ਖੋਟੇ, ਧਾਰਮਿਕ ਜਿਹਨਾਂ ਦੇ ਕਬਜ਼ੇ ਜਿਹਨਾਂ ਖੁਦ ਖੋਟੇ ਨੇ, ਉਸ ਖੋਟ ਦਾ ਪ੍ਰਚਾਰ ਹੁੰਦਾ। ਧਰਮ ਨੂੰ ਖਰੇ ਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ, ਖੋਟਾ ਬਣਾ ਰਹੇ, ਬੰਦੇ ਜੋ ਖੋਟੇ ਨੇ, ਖੋਟੇ ਬੰਦਿਆਂ ਨੇ ਹੱਥ ਚ ਆਇਆ ਹੋਇਆ ਸਾਰਾ ਕੁਛ, ਉਹਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ। ਪਬਲਿਕ ਵੀ ਜ਼ਿਆਦਾ ਖੋਟੀ ਹੁੰਦੀ ਹੋਈ ਹੈ, ਪਬਲਿਕ ਤਾਂ ਸਾਰੀ ਖੋਟੀ ਹੁੰਦੀ ਹੋਈ ਹੈ, ਪਬਲਿਕ ਦੇ ਮਤਲਬ ਦਾ ਪ੍ਰਚਾਰ ਕਰਦੇ ਨੇ, ਗੁਰੂ ਦੇ ਕਹੇ ਵਾਲਾ ਪ੍ਰਚਾਰ ਨਹੀਂ ਕਰਦੇ। ਜੋ ਪਬਲਿਕ ਚਾਹੁੰਦੀ ਹੈ ਉਹ ਪ੍ਰਚਾਰ ਹੋ ਰਿਹਾ, ਜੋ ਗੁਰੂ ਚਾਹੁੰਦਾ ਉਹ ਪ੍ਰਚਾਰ ਨਹੀਂ ਹੋ ਰਿਹਾ। ਪਬਲਿਕ ਤਾਂ ਫਿਰ ਐਸੇ ਹੀ ਚਾਹੁੰਦੀ ਹੁੰਦੀ ਹੈ, ਪਬਲਿਕ ਮਨਮੁੱਖਾਂ ਦੀ ਭਰੀ ਹੋਈ ਹੈ, ਇਹਨਾਂ ਨੂੰ ਗੁਰਮੁਖ ਬਣਾਉਣਾ, ਤੇ ਗੁਰਮੁਖ ਤਾਂ ਬਣਨਾ ਚਾਹੁੰਦੇ ਨਹੀਂ, ਘੜੀਏ ਘੜੀਏ ਮਾਰੀਏ, ਗੁਰਬਾਣੀ ਕਰ ਰਹੀ ਹੈ ਸਾਨੂੰ ਘੜੀ ਤੱਥੇ ਘੜੀਏ ਸੁਰਤ ਮਤ ਮਨ ਬੁੱਧ, ਤੇ ਜਿੱਥੇ ਘੜ ਹੁੰਦਾ ਉੱਥੇ ਤਾਂ ਫਿਰ ਸਕੂਲ ਚ ਨਿਆਣੇ ਘੜੇ ਹੁੰਦੇ ਨੇ, ਕਾਲਜਾਂ ਚ ਘੜੇ ਹੁੰਦੇ ਨੇ, ਇਹ ਤਾਂ ਗੁਰੂ ਦੀ ਚਾੜਸਾਲ ਹੈ, ਤਾਂ ਘੜਨੇ ਤੇ ਘੜ ਕੇ ਸਿੱਖ ਬਣੇ ਨੇ। ਸਿੱਖ ਕਿੱਥੇ ਨੇ? ਤੇ ਘੜ ਹੋਣਾ ਕੋਈ ਚਾਹੁੰਦਾ ਨਹੀਂ। ਗੁਰੂ ਨੂੰ ਆਪਣੇ ਆਪਣੇ ਵੱਲ ਕਰਦੇ ਨੇ, ਰਿਸ਼ਵਤ ਦੇ ਕੇ, ਪੈਸੇ ਦੇ ਕੇ, ਸੋਨਾ ਚੜਾ ਕੇ, ਰੁਮਾਲੇ ਦੇ ਕੇ, ਦੋ ਦੋ ਲੱਖ ਦੇ, ਚਾਰ ਚਾਰ ਲੱਖ ਦੇ, ਪੈਸੇ ਨਾਲ ਗੁਰੂ ਨੂੰ ਖਰੀਦਣਾ ਚਾਹੁੰਦੇ ਨੇ। ਤੇ ਗੁਰੂ ਦਾ ਤਾਂ ਇੱਕ ਇੱਕ ਗੁਣ ਮੁੱਲ ਹੈ, ਇਹ ਗੁਣਾਂ ਦਾ ਸਮੁੰਦਰ, ਇੱਕ ਇੱਕ ਗੁਣ ਅਮੁੱਲ ਹੈ, ਅਮੁੱਲ ਗੁਣ, ਅਮੁੱਲ ਵਪਾਰ। ਗੁਰੂ ਅਮੁੱਲ ਦਿੰਦਾ ਗੁਣ, ਮੁੱਲ ਨੂੰ ਨਹੀਂ ਮਿਲਦਾ। ਕੋਈ ਆਦਮੀ ਸੰਤੋਖੀ ਨਹੀਂ ਜਿਹੜੇ ਖਰੀਦਦੇ ਨੇ। ਜਿੰਨੇ ਲੋਕ ਮਾਇਆ ਜ਼ਿਆਦਾ ਦਿੰਦੇ ਨੇ, ਚਾਹੇ ਕਾਲਸੇ ਵਾਲੇ ਨੂੰ ਦੇਣ, ਚਾਹੇ ਕਿਤੇ ਦੇਣ, ਖੁਦ ਸੰਤੋਖੀ ਨਹੀਂ, ਸੰਤੋਖ ਹੀ ਗੁਣ। ਉਹਨਾਂ ਨੂੰ ਮੁੱਲ ਨੂੰ ਸੰਤੋਖ ਹੀ ਨਹੀਂ ਮਿਲਿਆ, ਹੋਰ ਉਹਨਾਂ ਨੂੰ ਕੀ ਮਿਲਣਾ ਹੈ? ਸੰਤੋਖ ਸਭ ਤੋਂ ਛੋਟਾ ਗੁਣ ਹੈ, ਸਭ ਤੋਂ ਛੋਟਾ ਗੁਣ ਸੰਤੋਖ ਹੈ, ਉਦੋਂ ਬੜੇ ਨੇ ਬਾਕੀ ਗੁਣ ਸਾਰੇ। ਜਿਹੜੇ ਅੱਠੇ ਗੁਣ ਆਏ ਨੇ ਨਾ ਇੱਕ ਦੇ ਨਾਲ ਲੱਗ ਕੇ, ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਸੰਤੋਖ ਹੈ ਉਹ ਨਹੀਂ ਇਹਨਾਂ ਚ। ਸੰਤੋਖ ਕਿੱਥੇ ਇਹਨਾਂ ਚ? ਸੰਤੋਖ ਦਾ ਹੈ ਉਹ ਨਹੀਂ। ਸਭ ਤੋਂ ਛੋਟਾ ਗੁਣ ਸੰਤੋਖ ਹੈ, ਉਹ ਵੀ ਹੈ ਨਹੀਂ ਸਾਡੇ ਕੋਲ। ਸੰਤੋਖ ਤਾਂ ਉਹਦੇ ਬਾਅਦ ਗੁਣ ਆਉਣੇ ਨੇ, ਸੰਤੋਖ ਤੇ ਬਾਅਦ। ਸੰਤੋਖ ਤਾਂ ਸਿਰਫ ਹਿਰਦੇ ਸ਼ੁੱਧ ਕਰਦਾ। ਸੰਤੋਖ ਤਾਂ ਉਹੀ ਗੱਲ ਹੈ ਜਿਹੜਾ ਉਹ ਕਬੀਰ ਕਹਿੰਦਾ, ਨਿਤ ਉੱਠ ਕੋਰੀ ਗਾਗਰ ਆਨ, ਕਹਿੰਦਾ ਜਲਾਹਾ ਰੋਜ ਕੋਰੀ ਜਲਾਹੇ ਨੂੰ ਕਹਿੰਦੇ ਨੇ। ਕਹਿੰਦਾ ਜਲਾਹਾ ਰੋਜ ਉੱਠਦਾ ਸੀ, ਆਪਣੇ ਆਪ ਨੂੰ ਕਹਿ ਰਿਹਾ ਨਾ, ਨਿਤ ਉੱਠ ਸਾਰੇ ਉੱਠਦਾ ਸੀ, ਕੋਰੀ ਇਹ ਜਲਾਹਾ, ਜੋ ਲਾਹਾ ਕਹਿੰਦਾ ਲਾਹਾ ਲੈਣ ਵਾਸਤੇ ਉੱਠਦਾ ਸੀ, ਜਾਤ ਨੂੰ ਨਹੀਂ ਕਹਿ ਰਿਹਾ ਉਹ ਜਲਾਹਾ, ਇਹ ਲਾਹੇ ਵਾਸਤੇ ਜਿਹੜਾ ਉੱਠਦਾ ਸੀ ਨਾ ਰੋਜ ਲਾਹਾ ਲੈਣ ਵਾਸਤੇ, ਜੋ ਲਾਹਾ ਗਾਗਰ ਹਨ, ਕੋਰੀ ਗਾਗਰ ਹਨ, ਲਿਪਤ ਜੀ ਹੋ ਗਏ, ਐਨ ਲਿਪਦਾ ਸੀ ਧਰਤੀ ਨੂੰ ਗੰਗਾ ਤੋਂ ਪਾਣੀ ਲਿਆ ਕੇ ਐਨ ਪੂਰੀ ਰੀਝ ਨਾਲ, ਉਹ ਹਿਰਦੇ ਸ਼ੁੱਧ ਕਰ ਰਿਹਾ ਸੀ, ਹੋਰ ਨਹੀਂ ਕੁਛ ਕਰ ਰਿਹਾ, ਸਾਫ਼ ਹਿਰਦੇ ਨਾਲ ਕਰ ਰਿਹਾ ਸੀ। ਉਹ ਹਿਰਦਾ ਸ਼ੁੱਧ ਕਰਨ ਦਾ ਲਿਪਣ ਲਾ ਤਾ ਧਰਤੀ, ਧਰਤੀ ਕਦੇ ਸ਼ੁੱਧ ਹੋਈ ਹੈ? ਧਰਤੀ ਸ਼ੁੱਧ ਕਰਨ ਲਾ ਤਾ ਇੱਥੇ ਬੈਠ ਕੇ ਕਰੀ, ਉਹ ਕਰਨਾ ਸੀ ਹਿਰਦਾ ਸ਼ੁੱਧ ਵੀ ਇੱਥੇ ਬੈਠ ਕੇ ਨਾਮ ਜਪੀ, ਬਾਹਰ ਕਰਤੀ ਧਰਤੀ, ਧਰਤੀ ਦੇ ਕੀ ਬੈਠਿਆ ਸਰੀਰ, ਸਰੀਰ ਤਾਂ ਗੰਦਗੀ ਦੀ ਪੋਟੜੀ ਹੈ, ਸਰੀਰ ਤੇ ਤਾਂ ਸਾਰਾ ਗੰਦ ਹੈ, ਇਹ ਗੰਦਗੀ ਦੀ ਪੋਟੜੀ ਤਾਂ ਉੱਥੇ ਰੱਖਦੀ ਲਿਆ ਕੇ, ਤੈਂ ਧਰਤੀ ਸ਼ੁੱਧ ਕਰਕੇ ਫਿਰ ਸ਼ੁੱਧ ਕਿਵੇਂ, ਉਹ ਤਾਂ ਸ਼ੁੱਧ ਵੀ ਅਸ਼ੁੱਧ ਹੋਜੂ। ਇਹ ਧਰਮ ਦੇ ਵਿੱਚ ਇੱਥੇ ਹੀ ਸਾਰਾ ਭੇਦ ਹੈ। ਕਰਨਾ ਕੀ ਸੀ, ਕੀ ਕਰਨ ਲਾ ਤੇ? ਸਾਡੇ ਵੀ ਉਹ ਰੋਜ਼ ਦੁੱਧਣਾ ਤਾਂ ਹੀ ਧੋਂਦੇ ਨੇ ਨਾ, ਦੁੱਧਣਾ ਧੋਣ ਦਾ ਕੀ ਮਤਲਬ ਹੈ? ਹਿੰਦੂਆਂ ਦੀ ਨਕਲ ਹੈ, ਚਾਹ ਜੇ ਦੁੱਧ ਪਾ ਲਓ, ਹੋਰ ਚਾਹ ਜੇ ਪਾ ਲਓ ਦੁੱਧ, ਦੁੱਧਣਾ ਤਾਂ ਧੋਣੇ ਹੋ ਵੀ ਉੱਥੇ ਅਪਵਿੱਤਰ ਕਰਤਾ ਕਿਸੇ ਨੇ ਆ ਕੇ, ਬਾਣੀ ਪੜੀ ਜਾਂਦੀ ਹੈ ਉਹਨੂੰ ਰੋਜ਼, ਤੁਸੀਂ ਦੁੱਧ ਨਾਲ ਪਵਿੱਤਰ ਕਰਦੇ ਹੋ, ਉਹ ਪਵਿੱਤਰ ਹੈ। ਇਹ ਸੰਗਤ ਉੱਥੇ ਚੋਰ ਆਉਂਦੇ ਨੇ ਜਿਹੜੇ ਪਵਿੱਤਰ ਕਰਕੇ, ਇਹ ਤੁਸੀਂ ਆਪ ਚੋਰ ਹੋ ਸੇਵਾਦਾਰ, ਕੀ ਕਿਸੇ ਨੇ ਸਵਾਲ ਕਰਤੇ ਇਹ ਜਵਾਬ ਕੀ, ਜਵਾਬ ਸੋਚ ਲਈ ਦੇ ਹੁੰਦੇ ਨੇ ਪਹਿਲਾਂ, ਜੋ ਅਸੀਂ ਕਰ ਰਹੇ ਹਾਂ ਉੱਥੇ ਜਿਹੜੇ ਸਵਾਲ ਉੱਠਣ ਉਹਦੇ ਜਵਾਬ ਪਹਿਲਾਂ ਸੋਚੀ ਦੇ ਹੁੰਦੇ ਨੇ। ਜਿਹੜੇ ਲੋਕ ਇਹ ਨਹੀਂ ਸੋਚਦੇ ਮਰ ਜਾਂਦੇ ਹੁੰਦੇ ਨੇ, ਉਹ ਧਰਮ ਖਤਮ ਹੋ ਜਾਂਦੇ ਹੁੰਦੇ ਨੇ। ਜੋ ਮੈਂ ਕਰ ਰਿਹਾ ਮੇਰੇ ਤੇ ਜਿਹੜਾ ਸਵਾਲ ਉੱਠਣ, ਜੇ ਮੈਂ ਜਵਾਬ ਉਹਦੇ ਕੋਲ ਮੈਨੂੰ ਪਹਿਲਾਂ ਨਹੀਂ, ਜੇ ਮੈਂ ਉਹਦਾ ਬਣਾਇਆ ਹੋਇਆ ਮੈਂ ਮਰਜੂੰਗਾ। ਅਗਲੇ ਨੇ ਜਿਹੜਾ ਹਥਿਆਰ ਬਣਾ ਲਿਆ ਪਹਿਲਾਂ, ਜੇ ਸਾਡੇ ਕੋਲ ਉਹਦੀ ਰੁਕਾਵਟ ਨਹੀਂ, ਮਰ ਜਾਣਾ ਸੀ, ਫਿਰ ਨਹੀਂ ਬਚ ਸਕਦੇ, ਉਹਨੇ ਗੋਲੀ ਚਲਾ ਦੇਣੀ ਸਾਡੇ ਅਲਗਣੀ। ਉਹਦੀ ਰੁਕਾਵਟ ਪਹਿਲਾਂ ਬਣਨੀ ਚਾਹੀਦੀ ਹੈ। ਜਿਹੜਾ ਦੂਏ ਦਾ ਤਰਕ ਹੈ, ਧਰਮਾਂ ਦੇ ਉੱਤੇ ਤਰਕਾਂ ਦੇ ਤੀਰ ਨਾਸ਼ ਕਰਕੇ ਰੱਖ ਦਿੰਦੇ ਨੇ, ਧਰਮ ਦਾ ਲੀਰਾਂ ਲੀਰਾਂ ਕਰਕੇ ਰੱਖ ਦਿੰਦੇ ਨੇ। ਗੁਰਬਾਣੀ ਪਹਿਲਾਂ ਅਸੀਂ ਤਰਕ ਮਾਰੇ ਨੇ ਲੋਕਾਂ ਨੂੰ, ਅੱਜ ਤਰਕ ਪੈਣਗੇ ਸਾਨੂੰ, ਜਵਾਬ ਇੱਕ ਨਹੀਂ ਸਾਡੇ ਕੋਲ। ਕਬੀਰ ਕਹਿੰਦਾ ਜਬ ਦੇਖਾ ਬੇੜਾ ਜਰਜਰਾ, ਤਬ ਉਤਰ ਪੜਿਓ
ਥੋੜਾ ਫਰਕ,
ਜਬ ਮੈਂ ਦੇਖਿਆ ਤਾਂ ਸਾਰੇ ਛੇ ਕੇ ਛੇ ਕੋਈ ਨੇ। ਕਬੀਰ ਬੇੜਾ ਜਰਜਰਾ ਫੂਟੇ ਛੇਕ, ਹਜ਼ਾਰ ਹਜ਼ਾਰਾਂ ਛੇਕ ਨੇ, ਜਿੱਥੇ ਤੀਰ ਮਾਰਦਾ ਕੋਈ ਉੱਥੇ ਛੇਕ ਹੋ ਜਾਂਦਾ, ਜਿੱਥੇ ਕੋਈ ਤਰਕ ਕਰਦਾ ਉੱਥੇ ਹੀ ਛੇਕ ਹੋ ਜਾਂਦਾ। ਅੱਜ ਸਾਡੇ ਛੇ ਕੇ ਛੇਕ ਹੋਏ ਪਏ ਨੇ, ਕੁਛ ਨਹੀਂ ਹੈ ਸਾਡੇ ਕੋਲ। ਹਾਂ ਕੋਈ ਲੜਨ ਦਾ ਮਾਰਿਆ ਵੀ ਇਹ ਗੱਲ ਪੈ ਜਾਣਗੇ, ਨਾ ਕਹੇ ਉਹ ਗੱਲ ਅਲੱਗ। ਵੀ ਇਹ ਭੂਤ ਨੇ ਸਾਰੇ ਪਾਗਲ ਨੇ ਸਦਾਈ ਨੇ ਸਿੱਖ, ਇਹ ਗੱਲ ਪੈ ਜਾਂਦੇ ਨੇ। ਜਿਹੜਾ ਗੱਲ ਪੈਂਦਾ ਆਦਮੀ ਤਰਕ ਤੇ ਉਹ ਧਰਮਕ ਹੁੰਦਾ ਹੀ ਨਹੀਂ। ਜਿਹੜਾ ਆਦਮੀ ਧਰਮ ਦੀ ਗੱਲ ਪੈਂਦਾ ਗੱਲ ਹੁੰਦਾ, ਗੱਲ ਪੈਂਦਾ ਨਾ ਧਰਮ ਦਾ ਸਵਾਲ ਕਰੇ ਤੇ ਪੁੱਛੇ ਤੇ ਗੱਲ ਪੈਂਦਾ, ਉਹ ਧਰਮ ਕੇ ਨਹੀਂ ਹੁੰਦਾ, ਉਹ ਧਰਮ ਤੋਂ ਵਿਰੁੱਧ ਹੁੰਦਾ। ਸਿੱਧਾਂ ਨੂੰ ਤਰਕ ਮਾਰੇ ਨੇ ਗੁਰਬਾਣੀ, ਕੋਈ ਲੜਿਆ ਨਹੀਂ। ਮੁਸਲਮਾਨਾਂ ਨੂੰ ਤਰਕ ਮਾਰੇ ਨੇ, ਕੋਈ ਲੜਿਆ ਨਹੀਂ। ਯੋਗੀਆਂ ਨੂੰ, ਸੰਨਿਆਸੀਆਂ ਨੂੰ ਤਰਕ ਦਿੱਤੇ ਨੇ, ਬਾਹਮਣਾਂ ਨੂੰ ਤਰਕ ਦਿੱਤੇ ਨੇ, ਕੋਈ ਲੜਿਆ ਨਹੀਂ। ਪਰ ਇਹ ਗੱਲ ਪੈਂਦੇ ਨੇ, ਸਭ ਤੋਂ ਪਾਗਲ ਸਿੱਖ ਹੈ ਅੱਜ, ਸਭ ਤੋਂ ਨਾਸਤਕ ਸਿੱਖ ਹੈ ਅੱਜ, ਸਭ ਤੋਂ ਮੂਰਖ ਸਿੱਖ ਹੈ ਅੱਜ। ਧਾਰਮਿਕ ਆਦਮੀ ਕਰਨੀ ਹੈ ਭਲਵਾਨੀ, ਖਾੜੇ ਤੋਂ ਡਰਦੇ ਹੋ। ਜਿਹੜਾ ਭਲਵਾਨ ਹੈ ਖਾੜੇ ਤੋਂ ਡਰੇ, ਭਲਵਾਨ ਕਦ ਹੈ? ਧਾਰਮਿਕ ਆਦਮੀ ਧਾਰਮਿਕ ਚਰਚਾ ਤੋਂ ਡਰੇ, ਭਲਵਾਨ ਖਾੜੇ ਤੋਂ ਡਰੇ। ਭਲਵਾਨ ਹੈ ਹੋ, ਧਾਰਮਿਕ ਆਦਮੀ ਧਾਰਮਿਕ ਚਰਚਾ ਤੋਂ ਡਰੇ, ਨਾਮ ਚਰਚਾ ਤੋਂ ਡਰੇ। ਧਾਰਮਿਕ ਬੰਦਾ ਕਹਿੰਦਾ ਕੌਣ ਹੈ? ਉਹਨੂੰ ਉਹ ਤਾਂ ਧਰਮ ਦਾ ਵਿਰੋਧੀ ਹੈ। ਚਰਚਾ ਤੋਂ ਤਾਂ ਧਰਮ ਪੈਦਾ ਹੁੰਦਾ ਹੁੰਦਾ। ਚਰਚਾ ਕੀ ਹੁੰਦੀ ਹੈ? ਸ਼ਬਦ ਵਿਚਾਰ। ਚਰਚਾ ਸ਼ਬਦ ਵਿਚਾਰ ਇਹ ਹੁੰਦੀ ਹੈ। ਗੁਰਮੁਖ ਬੈਠੋ ਸਭਾ ਵਿਛਾਈ, ਉੱਥੇ ਕੀ ਕਰਨਾ? ਸਭਾ ਵਿਛਾ ਕੇ ਬਹਿ ਕੇ ਵਿਚਾਰੇ ਕਰਨੀ ਹੈ। ਵਿਚਾਰ ਚ ਵੀ ਤਰਕੇ ਹੁੰਦੇ ਨੇ, ਬਿਨਾਂ ਆਹ ਗੱਲ ਹੀ ਐ ਹੋਵੇ ਕਿਵੇਂ? ਉਹ ਵਿਚਾਰ ਜਦ ਕਰਨੀ ਹੈ, ਉਹ ਰਿੜਕਣਾ ਕਿਸੇ ਚੀਜ਼ ਨੂੰ, ਦੋਵੇਂ ਪਾਸੇ ਆ, ਇੱਕ ਐਂ ਕਿਹੜਾ ਉਹ, ਇੱਕ ਉਲਟਾ ਉਹ। ਇਸ ਕਰਕੇ ਜਿਹੜਾ ਤਰਕ ਹੈ, ਤਰਕ ਤੋਂ ਭੱਜ ਨਹੀਂ ਸਕਦਾ ਕੁਛ। ਗੁਰਬਾਣੀ ਤਾਂ ਭਰੀ ਹੋ ਤਰਕਾਂ ਨਹੀਂ ਪਈ ਹੈ।
ਬਿਸਮਾਦ ਨਾਦ ਬਿਸਮਾਦ ਵੇਦ,
ਜਿਹੜਾ ਵੇਦ ਹੈ, ਨਾਦ ਦਾ ਵੇਦ ਗਿਆਨ ਗੁਰਬਾਣੀ ਵਿੱਚ, ਉਹ ਗਿਆਨ ਉਹ ਨਾਦ ਦਾ ਹੀ ਗਿਆਨ ਹੈ ਸਾਰਾ ਗੁਰਬਾਣੀ ਚ। ਇਹ ਵੇਦ ਹੈ, ਵੇਦ ਦਾ ਮਤਲਬ ਗਿਆਨ ਹੈ। ਹੁਣ ਵੇਦ ਦੇ ਵਿੱਚੋਂ ਹੀ ਅਲੱਦੀ ਹੈ ਸਾਨੂੰ, ਵੇਦ ਦਾ ਨੌਲੇਜ ਤਾਂ ਅਲੱਦੀ ਹੈ ਸਿੱਖਾਂ ਨੂੰ। ਉਹ ਦੇਖਿਆ ਕਿਵੇਂ ਤੜਫਲਾ ਸੀ ਜਗਿੰਦਰ ਸਿੰਘ, ਵੇਦ ਦਾ ਨੌਲੇਜ, ਆਹ ਵੇਦ ਹੈ ਇਹਨੂੰ ਕੱਢ ਦਿਓ ਬਾਹਰ। ਵੇਦ ਨੂੰ, ਵੇਦ ਦਾ ਅਰਥ ਹੁੰਦਾ ਗਿਆਨ। ਉਹ ਗਿਆਨ ਦੇ ਗ੍ਰੰਥ ਨੇ ਉਹਨੂੰ ਵੇਦ ਕਹਿਣ ਲੱਗ ਗਏ। ਜਿਵੇਂ ਗੁਰੂ ਦੀ ਬਾਣੀ ਦਰਜ ਹੈ ਪੋਥੀ ਸਾਹਿਬ ਚ, ਇਹਨੂੰ ਗੁਰੂ ਕਹਿਣ ਲੱਗ ਗਏ। ਪੋਥੀ ਸਾਹਿਬ ਚ ਕੀ ਹੈ? ਗੁਰੂ ਦੀ ਬਾਣੀ ਦਰਜ ਹੈ, ਬਲਕਿ ਨਾਦ ਦਾ ਵੇਦ ਦਰਜ ਹੈ। ਉਹ ਨਾਦ ਜਿਹੜਾ ਸੁਣਿਆ, ਉਹਨਾਂ ਨੇ ਜਿਹੜਾ ਉਹਦੇ ਬਾਰੇ ਗਿਆਨ ਲਿਖਿਆ, ਉਹ ਦਰਜ ਹੈ। ਇਹਨੂੰ ਗੁਰੂ ਗ੍ਰੰਥ ਕਹਿਣ ਲੱਗ ਗਏ। ਗੁਰੂ ਗ੍ਰੰਥ ਦਾ ਨਾਂ ਨਹੀਂ ਰੱਖਿਆ ਮਾਲਕ ਨੇ, ਜਿਨ੍ਹਾਂ ਨੇ ਸੰਕਲਨ ਕੀਤਾ ਉਹ ਨਹੀਂ ਰੱਖਿਆ, ਲੇਕਿਨ ਕਹਿਣ ਲੱਗ ਗਏ। ਉਹ ਵੀ ਕਹਿਣ ਲੱਗ ਗਏ, ਹਾਲਾਂਕਿ ਬਾਅਦ ਚ ਕਹਿਣ ਲੱਗ ਗਏ। ਕਿਉਂ ਕਹਿਣ ਲੱਗ ਗਏ? ਗੱਲ ਵੱਖਰੀ ਹੈ, ਕੀ ਲੋੜ ਪਈ ਹੈ, ਗੱਲ ਵੱਖਰੀ ਹੈ। ਪੋਥੀ ਸਾਹਿਬ ਨੌਂ ਵੱਡਾ ਹੈ, ਗੁਰੂ ਨੌਂ ਛੋਟਾ ਹੈ। ਗੁਰੂ ਗ੍ਰੰਥ ਨੌਂ ਛੋਟਾ ਹੈ, ਪੋਥੀ ਪਰਮੇਸ਼ਰ ਦਾ ਥਾਨ ਹੈ, ਉਹ ਵੱਡਾ ਨੌਂ। ਅਸੀਂ ਗੁਰਿਆਈ ਦੇ ਕੇ ਦੁਆ ਕੇ ਕਹਿ ਕੇ ਗੁਰੂ ਦਸਮ ਪਾਤਸ਼ਾਹ ਤੋਂ, ਦਸਮ ਪਾਤਸ਼ਾਹ ਤਾਂ ਪਰਮੇਸ਼ਰ ਦੇ ਪੁਜਾਰੀ ਨੇ, ਪਰਮੇਸ਼ਰ ਦੇ ਉਪਾਸਕ ਨੇ। ਉਪਾਸਕ, ਉਪਾਸਕ ਜਿਹੜਾ ਆਦਮੀ ਹੁੰਦਾ ਛੋਟਾ ਹੁੰਦਾ, ਜਿਹਦੀ ਉਪਾਸਨਾ ਕਰਦਾ ਵੱਡਾ ਹੁੰਦਾ, ਉਹ ਤਾਂ ਪੋਥੀ ਦੇ ਉਪਾਸਕ ਨੇ ਆਪ। ਉਹ ਆਪਣੀ ਸੀਟ ਪੋਥੀ ਨੂੰ ਵੱਡੇ ਨਹੀਂ ਹਨ, ਉਹ ਛੋਟੇ ਨੇ ਪਹਿਲਾਂ ਹੀ, ਗਿਆਨ ਕਰਕੇ ਵੀ ਛੋਟੇ ਨੇ ਪਹਿਲਾਂ ਹੀ। ਨਾਲੇ ਕਹਿੰਦੇ ਨੇ ਵੀ ਜਿਹੜਾ ਉਹਨਾਂ ਨੇ ਗਿਆਨ ਲਿਖਿਆ, ਜੋ ਉਹਨਾਂ ਨੇ ਗ੍ਰੰਥ ਲਿਖੇ ਨੇ, ਉਹ ਗੁਰੂ ਗ੍ਰੰਥ ਦੇ ਗਿਆਨ ਨਾਲੋਂ ਘੱਟ ਹੈ। ਉਹਨਾਂ ਨੇ ਵਿੱਚ ਲਿਖਿਆ ਨਹੀਂ, ਆਪਣਾ ਪਾਇਆ ਨਹੀਂ, ਤੇ ਉਹ ਬੁਰਿਆਈ ਕਿਵੇਂ ਦੇਤੀ ਉਹਨਾਂ ਨੇ ਆਪਣੀ? ਉਹ ਤਾਂ ਘਟੀਆ ਮੰਨਦੇ ਨੇ ਗਿਆਨ ਨੂੰ, ਤਾਂ ਸੁਭਾਸ਼ ਚੰਦਰ ਫਿਰ ਗੁਰਿਆਈ ਉਦੋਂ ਤੋਂ ਆਉਂਦੇ ਨੇ, ਉਹਦੇ ਵਾਲੀ, ਉਹਦੇ ਵਾਲਾ ਤਾਂ ਫਿਰ ਘਟੀਆ ਹੈ। ਇਹ ਕਿੱਥੇ ਕਿੱਥੇ ਫਸੇ ਨੇ ਬਾਅਦ ਚ ਪਤਾ ਲੱਗੂਗਾ। ਇਹਨਾਂ ਕੋਈ ਜਵਾਬ ਹੀ ਨਹੀਂ ਕਿਸੇ ਗੱਲ ਦਾ। ਮੂਰਖ ਆਦਮੀ ਦਾ ਕੀ ਹੈ, ਅੰਨੇ ਦਾ ਕੀ ਹੈ, ਕਿਤੇ ਹੀ ਫਸ ਜਾਂਦੇ। ਇਹ ਗੁਰੂ ਗੋਬਿੰਦ ਸਿੰਘ ਦਾ ਗਿਆਨ ਹੈ ਘਟੀਆ ਹੈ, ਤਾਂ ਫਿਰ ਉਹ ਗੁਰੂ ਗ੍ਰੰਥ ਨੂੰ ਗੁਰਿਆਈ ਕਿਵੇਂ ਦੇ ਸਕਦੇ? ਉਹ ਤਾਂ ਘਟੀਆ, ਉਹ ਤਾਂ ਆਪ ਘਟੀਆ। ਕਿੱਥੇ ਕਿੱਥੇ ਇਹਨਾਂ ਨੇ ਫਸਣਾ ਨਾ, ਇਹਨਾਂ ਨੂੰ ਪਤਾ ਹੀ ਨਹੀਂ। ਬਥੇਰਾ ਜਿਹੜੇ ਆਦਮੀ ਡਕੈਤੀਆਂ ਕਰਦੇ ਨੇ ਨਾ, ਮਰਡਰ ਕਰਦੇ ਨੇ, ਉਹ ਬਥੇਰਾ ਸਾਵਧਾਨੀ ਨਾਲ ਕਰਦੇ ਨੇ ਪਰ ਫੜੇ ਫਿਰ ਜਾਂਦੇ ਨੇ। ਫੜਨੇ ਵਾਲੇ ਸਿਆਣੇ ਹੁੰਦੇ ਨੇ ਉਹਨਾਂ ਨੂੰ, ਇਹ ਜੋ ਮਰਜ਼ੀ ਕਰੀ ਜਾਣ, ਫਸੇ ਫਸਾਏ ਹੋਏ ਨੇ, ਇਹਨਾਂ ਨੂੰ ਕਿਤੇ ਗਿਆਨ ਹੈ ਕਿਸੇ ਦਾ, ਜੋ ਮਰਜ਼ੀ ਕਰੀ ਜਾਣ, ਕੋਈ ਬਚਣ ਨੂੰ ਥਾਂ ਨਹੀਂ ਇਹਨਾਂ ਕੋਲ। ਪਖੰਡਵਾਦ ਕੋ ਬਚਣ ਨੂੰ ਕੀ ਥਾਂ ਹੁੰਦਾ, ਅਗਿਆਨੀ ਕੋ ਕੀ ਥਾਂ ਹੁੰਦਾ ਬਚਣ ਨੂੰ, ਉਹਨੇ ਬੋਲੇ ਨੇ। ਹਾਂਜੀ,
ਬਿਸਮਾਦ ਜੀ, ਬਿਸਮਾਦ ਭੇਦ,
ਬਿਸਮਾਦ ਜੀ ਜਿਹੜੇ ਜੀ ਬਣਾਇਆ, ਹੁਕਮ ਨੇ ਪੈਦਾ ਕੀਤਾ ਜੀ, ਜੀ ਹੁਕਮ ਨਾਲ ਪੈਦਾ ਹੋਇਆ ਹੋਇਆ। ਜੀ ਕੀ ਹੈ? ਜੀ ਉਹ ਜਿਹੜਾ ਸਰੀਰ ਚ ਰਲਿਆ ਹੋਇਆ, ਨਾਨਕ ਜੀ ਉਪਾਏ ਕੇ ਲਿਖਨਾਵੇ ਧਰਮ ਬਹਾਲਿਆ। ਜੀ ਤਾਂ ਪੈਦਾ ਕੀਤੀ ਹੋਈ ਚੀਜ਼ ਹੈ, ਸਰੀਰ ਵਿੱਚ ਜੀ ਹੈ, ਇਹ ਜੀ ਸਰੀਰੋਂ ਲੈ, ਸਰੀਰ ਚੋਂ ਜੀ ਨੂੰ ਬਾਹਰ ਕੱਢ ਲੈ। ਆਤਮਾ ਜਿਹੜੀ ਹੈਗੀ ਹੈ ਉਹਦਾ ਮੂਲ ਕੁਛ ਹੋਰ ਹੈ। ਜਿਵੇਂ ਇੱਕ ਦਰਖਤ ਹੁੰਦਾ ਉਹ ਚ ਟਾਹਣੀ ਫੁੱਟਦੀ ਹੈ, ਦਰਖਤ ਚੋਂ ਟਾਹਣੀ ਫੁੱਟੀ ਹੈ ਤੂੰ, ਇਹ ਤਾਂ ਸਾਖ ਨਿਕਲੀ ਹੋਈ ਹੈ। ਜਲ ਮੈਨੂੰ ਸਾਖ ਕੋ ਮਿਲਾਵਤੀ ਕਿਹਾ ਨੀ, ਤੇ ਸਾਖ ਹੈ ਕਿਸੇ ਪੇੜ ਦੀ ਵਿੱਚੋਂ ਪੈਦਾ ਹੋਈ ਹੋਈ ਹੈ, ਪਰ ਇਹ ਪੇੜ ਇਹ ਜਿਹਾ ਸਾਖ ਵਾਪਸ ਵੀ ਚਲੀ ਜਾਂਦੀ ਇਹਦੇ ਵਿੱਚ, ਜਿਵੇਂ ਟੋਰਚ ਵਿੱਚੋਂ ਲਾਈਟ ਨਿਕਲਦੀ ਹੈ ਵਾਪਸ ਵੀ ਚਲੀ ਜਾਂ, ਨਹੀਂ ਨਿਕਲਦੀ ਵਾਪਸ ਤਾਂ ਕਰਦੀ ਜਾਂਦੀ, ਨਹੀਂ ਨਿਕਲਦੀ। ਹਾਂ ਲਹਿਰ ਹੈ, ਉੱਠਦੀ ਹੈ ਵਾਪਸ ਚਲੀ ਜਾਂਦੀ ਹੈ, ਹੋਰ ਕੋਈ ਸਾਡੇ ਕੋਲ ਮਿਸਾਲ ਨਹੀਂ। ਲਹਿਰ ਹੈ ਪਾਣੀ ਜੋ ਪੈਦਾ ਹੋਈ ਥੱਲੇ ਚਲੀ ਗਈ, ਤੱਕ ਲਹਿਰੇ ਹੈ ਇਹ ਮਨ ਲਹਿਰੀ ਗੜਤੀ ਹੈ, ਇਹ ਮਨ ਲਹਿਰ ਦਾ ਹੀ ਨੋ ਮਨ ਹੈ। ਜਿੰਨਾ ਚਿਰ ਲਹਿਰ ਉੱਠਦੀ ਉਹਨਾਂ ਚਿਰ ਮਨ ਹੈਗਾ, ਲਹਿਰ ਬੰਦ ਹੋ ਗਈ ਸੰਤੋਖੀ ਹੋ ਗਿਆ, ਲਹਿਰ ਖਤਮ ਹੋ ਗਈ। ਲੋਭ ਜਿੰਨਾ ਚਿਰ ਹੈ ਤਾਂ ਲਹਿਰ ਚੱਲਦੀ ਹੈ, ਲੋਭ ਨਹੀਂ ਰਿਹਾ ਤੇ ਲਹਿਰ ਨਹੀਂ ਰਹੀ। ਲੋਭ ਦਾ ਝੱਖੜ ਚੱਲਦਾ ਅੰਦਰ, ਲਹਿਰਾਂ ਪੈਦਾ ਹੁੰਦੀਆਂ ਨੇ। ਜਿਹੜਾ ਜੀ ਹੈ, ਜੇ ਇਹਨੂੰ ਦੇਖੀਏ, ਇਹਦੀ ਚੀਰ ਫਾੜ ਕਰੀਏ, ਇਹਨੂੰ ਸਮਝੀਏ, ਵੀ ਸਮਾਜ ਹੈ ਕੁਛ ਵੀ ਨਹੀਂ ਹੈ, ਜੀਵ ਜੀਵ ਇਹ ਨਹੀਂ, ਕੁਛ ਹੈ ਵੀ ਸਭ ਕੁਛ ਹੈ ਵੀ ਕੁਛ ਨਹੀਂ, ਜੋ ਚੀਜ਼ ਹੋਵੇ ਵੀ ਹੋਵੇ ਬਣਾ, ਮੈਂ ਨਹੀਂ ਕੁਛ, ਹੋ ਨਹੀਂ ਕੁਛ, ਆਹ ਨਾ ਮੋਰਾ, ਮੈਂ ਨਹੀਂ ਮੈਂ ਕੁਛ ਵੀ ਨਹੀਂ, ਕੁਛ ਹੋ ਨਹੀਂ ਮੈਂ ਹੋ ਕੁਛ ਵੀ ਨਹੀਂ ਹਾਂ, ਮੈਂ ਤਾਂ ਐਵੇਂ ਭੁਲੇਖਾ ਸੀ। ਇੱਕ ਮੋਤੀ ਹੈ, ਹੀਰਾ ਹੈ ਜਾਂ ਲਾਲ ਰੱਖਿਆ ਹੋਇਆ, ਉਹ ਚ ਲਾਈਟ ਪੈਦਾ ਹੋ ਰਹੀ ਹੈ, ਲਾਈਟ ਇੱਥੇ ਪਈ ਹੈ, ਦੀਂਦੀ ਹੈ, ਹੀਰਾ ਚੱਕ ਕੇ ਲੈ ਕੇ ਲਾਈਟ ਨਾਲੇ ਚਲੀ ਗਈ, ਉਹ ਕੀ ਸੀ, ਕੀ ਸੀ ਲਾਈਟ? ਜੇ ਸੀ ਕੁਛ ਇੱਥੇ ਰੁਕ ਜਾਂਦੀ ਲਾਈਟ, ਹੀਰੇ ਨੂੰ ਜਾਣ ਦਿੰਦੀ, ਸੂਰਜ ਦੀ ਧੁੱਪ ਹੈ ਜਿੱਦਾਂ ਸੂਰਜ ਜਾਂਦਾ ਨਾਲੇ ਚਲੀ ਜਾਂਦੀ ਹੈ, ਜੇ ਆਪਣਾ ਵਜੂਦ ਹੁੰਦਾ ਉੱਥੇ ਰਹਿ ਜਾਂਦੀ ਧੁੱਪ, ਹੈ ਵੀ ਹੈ ਵੀ ਕੁਛ ਦੇਖਣ ਨੂੰ ਹੈਗੀ ਹੈ ਧੁੱਪ, ਕੀ ਹੈ ਕੁਛ ਨੀ, ਉਹ ਚੋਂ ਪੈਦਾ ਹੋਈ ਹੋਈ ਹੈ ਨਾ, ਜਿੱਦਾਂ ਸੂਰਜ ਆ ਉਹ ਨਾਲੇ ਚਲੀ ਜਾਂਦੀ ਹੈ, ਧੁੱਪ ਨੂੰ ਨੀ ਕਦੇ ਕਿਹਾ ਵੀ ਨਾਲ ਚੱਲ ਮੇਰੇ ਪਿੱਛੇ ਰਹਿ ਗਈ, ਇਹ ਗਾਹਾਂ ਚਲੀ ਗਈ, ਸੂਰਜ ਉੱਥੇ ਖੜ ਗਿਆ ਧੁੱਪ ਗਾਹਾਂ ਚਲੀ ਗਈ, ਇਹੋ ਜਿਹੀ ਗੱਲ ਹੈ। ਇਹ ਜੋਤ ਹੈ ਉਹਦੀ, ਉਹ ਤੋਂ ਪੈਦਾ ਹੋਇਆ ਹੋਇਆ ਚਾਨਣ ਹੈ, ਜਿਵੇਂ ਸੂਰਜ ਤੋਂ ਪੈਦਾ ਹੋਇਆ ਚਾਨਣ, ਅਸਲ ਜੋ ਤਾਂ ਆਪ ਤਾਂ ਸਾਹ ਲੈ ਰਿਹਾ, ਉਹਦੀ ਜੋਤ ਹੈ ਸਰੀਰ ਚ ਕੰਮ ਕਰ ਰਹੀ ਹੈ, ਜੋਤ ਕੀ ਹੁੰਦੀ, ਉਹਦੀ ਇੱਛਾ ਹੀ ਕੰਮ ਕਰ ਰਹੀ ਹੈ ਸਰੀਰ ਚ, ਉਹ ਅੰਦਰਲੇ ਦੀ ਇੱਛਾ, ਇੱਛਾ ਉਹ ਦੋ ਨਹੀਂ ਹਨ, ਅਸੀਂ ਦੋ ਨਹੀਂ ਬੈਠੇ, ਜਦੋਂ ਇੱਥੇ ਪਹੁੰਚ ਜਾਂਦਾ ਨਾ ਉਹ ਇੱਕੋ ਹੀ ਹੈ ਇੱਛਾ, ਮੈਂ ਔਰ ਮੇਰੀ ਇੱਛਾ ਦੋ ਨਹੀਂ ਹੈਗੇ, ਦੋ ਹੈਗੇ, ਫਿਰ ਕਹਿਣ ਸੁਣਨ ਕੋ ਦੂਜਾ ਰਹਿ ਗਿਆ, ਹੁਣ ਦੂਜਾ ਹੈ ਹੀ ਨਹੀਂ, ਕੋਈ ਕੁਛ ਨਹੀਂ ਦੂਜਾ ਹੈ, ਸਭ ਕਹਿਣ ਸੁਣਨ ਕੋ ਦੂਜਾ, ਕਿਉਂਕਿ ਸਰੀਰ ਤੁਰਿਆ ਫਿਰਦਾ, ਇੱਕ ਮਨ ਇਹ ਚਾਹੁੰਦਾ ਇੱਕ ਸਿੱਕਾ ਪਾਸੇ ਦੋ ਨੇ, ਇੱਕ ਮਨ ਇਹ ਚਾਹੁੰਦਾ ਵੀ